ਸੱਤਵਾਂ ਬਾਪ ਤਾਂ ਸਰਦਾਰ ਜਾਜਕ ਨੇ ਪੁੱਛਿਆ ਕਿ ਇਹ ਗੱਲਾਂ ਐਵੇਂ ਹੀ ਹਨ ਤਾਂ ਉਹ ਬੋਲਿਆ ਹੇ ਭਾਈਓ ਅਤੇ ਹੇ ਮਿੱਤਰੋ ਸੁਣੋ ਸਾਡੇ ਪਿਤਾ ਅਬਰਾਹਮ ਨੂੰ ਹਰਾਨ ਵਸਣ ਤੋਂ ਅੱਗੇ ਜਦ ਉਹ ਮੈਸੋਪੋਤਾਮੀਆ ਵਿੱਚ ਸੀ ਤੇਜ਼ ਰੂਪ ਅਤੇ ਪਰਮੇਸ਼ਵਰ ਵਿਖਾਈ ਦਿੱਤਾ ਅਤੇ ਉਹਨੂੰ ਆਖਿਆ ਤੂੰ ਆਪਣੇ ਦੇਸ਼ ਅਤੇ ਆਪਣੇ ਸਾਕਾਂ ਵਿੱਚੋਂ ਨਿਕਲ ਕੇ ਉਸ ਦੇਸ਼ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੜਿਆ ਆ। ਤਦ ਉਹ ਕਲਦੀਆ ਦੇ ਦੇਸ਼ ਤੋਂ ਨਿਕਲ ਕੇ ਹਰਾਨ ਵਿੱਚ ਜਾ ਵਸਿਆ ਅਤੇ ਉਹਦੇ ਪਿਓ ਦੇ ਮਰਨ ਦੇ ਪਿੱਛੋਂ ਪਰਮੇਸ਼ਵਰ ਉਹਨੂੰ ਉੱਥੇ ਲੈ ਆਇਆ ਅਤੇ ਇਸ ਦੇਸ਼ ਵਿੱਚ ਫਸਾਇਆ ਜਿੱਥੇ ਹੁਣ ਉਹ ਤੁਸੀਂ ਰਹਿੰਦੇ ਹੋ ਅਤੇ ਇਹਦੇ ਵਿੱਚ ਕੁਝ ਅਧਿਕਾਰ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ। ਪਰ ਉਹਨੇ ਇਕਰਾਰ ਕੀਤਾ ਜੋ ਮੈਂ ਇਹ ਧਰਤੀ ਤੈਨੂੰ ਤੇਰੇ ਪਿੱਛੋਂ ਤੇਰੀ ਅੰਸ਼ ਨੂੰ ਦੇਵਾਂਗਾ ਭਾਵੇਂ ਉਹ ਬਾਲਕ ਅਜੇ ਨਹੀਂ ਹੈ। ਪਰਮੇਸ਼ਵਰ ਨੇ ਉਹ ਆਖਿਆ ਭਾਈ ਤੇਰੀ ਅੰਸ਼ ਪਰਦੇਸੀ ਜਾਂ ਪਰਦੇਸ਼ ਵਿੱਚ ਰਹੇਗੀ ਅਤੇ ਉਹ ਉਸਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ 400 ਵਰਿਆਂ ਤੱਕ ਦੁੱਖ ਦੇਣਗੇ। ਫਿਰ ਪਰਮੇਸ਼ਵਰ ਨੇ ਆਖਿਆ ਮੈਂ ਉਸ ਕੌਮ ਉੱਤੇ ਜਿਹਦੇ ਤੁਸੀਂ ਗੁਲਾਮ ਹੋ ਡੰਨ ਲਵਾਂਗਾ ਅਤੇ ਉਹਦੇ ਪਿੱਛੋਂ ਉਹ ਨਿਕਲ ਆਉਣਗੇ ਅਤੇ ਇਸੇ ਥਾਂ ਮੇਰੀ ਉਪਾਸਨਾ ਕਰਨਗੇ ਅਤੇ ਉਸਨੇ ਉਹਨਾਂ ਨਾਲ ਸੁੰਤ ਦਾ ਨੇਮ ਕੀਤਾ। ਸੋ ਇਸ ਤਰ੍ਹਾਂ ਉਹਦੇ ਇਸਾਕ ਜੰਮਿਆ ਅਤੇ ਉਹਨੇ 8ਵੇਂ ਦਿਨ ਉਹਦੀ ਸੁੰਤ ਕੀਤੀ ਅਤੇ ਇਸਾਕ ਯਕੂਬ ਔਰ ਯਕੂਬ ਦੇ ਘਰ 12 ਗੋਤਾਂ ਦੇ ਸਰਦਾਰ ਜੰਮੇ ਅਤੇ ਉਹਨਾਂ ਸਰਦਾਰਾਂ ਨੇ ਯੂਸਫ ਨਾਲ ਖੁਨਸ ਕਰਕੇ ਉਹਨੂੰ ਵੇਚ ਦਿੱਤਾ ਅਤੇ ਮਿਸਰ ਵਿੱਚ ਲੈ ਜਾਣ। ਭਾਈ ਪਰਮੇਸ਼ਵਰ ਉਹਦੇ ਨਾਲ ਸੀ ਅਤੇ ਉਹਨੂੰ ਉਹਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਹਨੂੰ ਮਿਸਰ ਦੇ ਪਾਤਸ਼ਾਹ ਫਿਰਾਉਣ ਦੇ ਸਾਹਮਣੇ ਕਿਰਪਾ ਔਰ ਬੁੱਧ ਦਿੱਤੀ ਅਤੇ ਉਸਨੇ ਉਹਨੂੰ ਮਿਸਰ ਦਾ ਅਤੇ ਆਪਣੇ ਘਰ ਦੇ ਸਾਰੇ ਹਾਕਮ ਬਣਾਇਆ। ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪੈ ਗਿਆ ਔਰ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਓ ਦਾਦਿਆਂ ਨੂੰ ਅੰਨ ਨਹੀਂ ਸੀ ਲੱਭਦਾ। ਪਰ ਜਦ ਯਕੂਬ ਨੇ ਸੁਣਿਆ ਭਾਈ ਮਿਸਰ ਵਿੱਚ ਅਨਾਜ ਹੈ ਤਾਂ ਸਾਡੇ ਪਿਓ ਦਾਦਿਆਂ ਨੂੰ ਪਹਿਲੀ ਵਾਰ ਕੱਲਿਆ ਅਤੇ ਦੂਜੀ ਵਾਰ ਭਾਈਆਂ ਨੂੰ ਯੂਸਫ ਉੱਤੇ ਪ੍ਰਗਟ ਹੋਇਆ ਗਿਆ ਅਤੇ ਯੂਸਫ ਦਾ ਘਰਾਨਾ ਫਿਰਾਉਣ ਨੂੰ ਮਲੂਮ ਹੋ ਗਿਆ ਅਤੇ ਯੂਸਫ ਨੇ ਆਪਣੇ ਪਿਓ ਯਕੂਬ ਨੂੰ ਅਤੇ ਆਪਣੇ ਸਾਰੇ ਕੌੜਮੇ ਅਤੇ ਜੋ ਪਤੰਦਰ ਪ੍ਰਾਣੀ ਸਨ ਮੰਗਾ ਲਿਆ। ਸੋ ਯਕੂਬ ਮਿਸਰ ਵਿੱਚ ਗਿਆ ਅਤੇ ਉਹ ਆਪ ਤਾਂ ਮਰ ਗਿਆ ਅਤੇ ਸਾਡੇ ਪਿਓ ਦਾਦੇ ਵੀ ਅਤੇ ਉਹ ਸ਼ਕਮ ਵਿੱਚ ਪਹੁੰਚਾਏ ਗਏ ਅਤੇ ਕਬਰਸਥਾਨ ਵਿੱਚ ਦੱਬੇ ਗਏ ਜਿਹੜਾ ਅਬਰਾਹਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਰੁਪਏ ਲੈ ਕੇ ਮੁੱਲ ਲਿਆ ਸੀ ਅਤੇ ਉਸ ਕਰਾਰ ਦਾ ਵੇਲਾ ਜਿਹੜਾ ਪਰਮੇਸ਼ਵਰ ਨੇ ਅਬਰਾਹਮ ਨਾਲ ਨੇਮ ਕੀਤਾ ਸੀ ਨੇੜੇ ਆਇਆ ਤਾਂ ਉਹ ਲੋਕ ਮਿਸਰ ਵਿੱਚ ਵਧਣ ਅਤੇ ਬਹੁਤ ਹੋਣ ਲੱਗੇ। ਉਸ ਵੇਲੇ ਤਿੱਕਰ ਮਿਸਰ ਦਾ ਇੱਕ ਹੋਰ ਪਾਤਸ਼ਾਹ ਹੋਇਆ ਜਿਹੜਾ ਯੂਸਫ ਨੂੰ ਨਾ ਜਾਣਦਾ ਸੀ। ਉਹਨੇ ਸਾਡੀ ਕੌਮ ਨਾਲ ਚਤਰਾਈ ਕਰਕੇ ਸਾਡੇ ਪਿਓ ਦਾਦਿਆਂ ਨੂੰ ਤੰਗ ਕੀਤਾ ਭਾਈ ਉਹ ਆਪਣੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਕਿ ਜਿਉਂਦੇ ਨਾ ਰਹਿਣ ਅਤੇ ਉਸ ਨੇ ਸਮੇਂ ਮੂਸਾ ਜੰਮਿਆ ਜੋ ਅੱਤ ਸੋਹਣਾ ਸੀ ਅਤੇ ਉਹ 3 ਮਹੀਨਿਆਂ ਤਿੱਕਰ ਆਪਣੇ ਪਿਓ ਦੇ ਘਰ ਵਿੱਚ ਪਲਦਾ ਰਿਹਾ ਅਤੇ ਜਦ ਉਹ ਬਾਹਰ ਸੁੱਟਿਆ ਗਿਆ ਤਾਂ ਫਿਰਾਉਣ ਦੀ ਧੀ ਨੇ ਉਹਨੂੰ ਉਠਾ ਲਿਆ ਅਤੇ ਉਹਨੂੰ ਆਪਣਾ ਪੁੱਤਰ ਕਰਕੇ ਪਾਲਿਆ। ਸੋ ਮੂਸਾ ਨੇ ਮਿਸਰੀਆਂ ਦੀ ਸਾਰੀ ਵਿਦਿਆ ਸਿੱਖੀ ਅਤੇ ਆਪਣੇ ਵਚਨਾਂ ਅਤੇ ਕਰਾਨੀਆਂ ਵਿੱਚ ਸਮਰਥ ਸੀ। ਜਦ ਉਹ ਪੂਰੇ 40 ਵਰਿਆਂ ਦਾ ਹੋਣ ਲੱਗਾ ਤਦ ਉਹਦੇ ਮਨ ਵਿੱਚ ਆਇਆ ਭਾਈ ਮੈਂ ਜਾ ਕੇ ਆਪਣੇ ਭਾਈ ਇਸਰਾਇਲੀਆਂ ਦੀ ਖ਼ਬਰ ਲਵਾਂ ਅਤੇ ਤਦ ਉਹ ਤੇ ਵਧਾ ਵੇਖ ਕੇ ਅਤੇ ਉਹਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਜਾਨੋਂ ਮਾਰਿਆ ਅਤੇ ਉਹਨੂੰ ਹੋਰ ਜ਼ੋਰਾਵਰੀ ਹੋਈ ਸੀ ਅਤੇ ਉਹਦਾ ਵੱਟਾ ਲਿਆ। ਤਦ ਉਹਨੇ ਸੋਚਿਆ ਭਾਈ ਮੇਰੇ ਭਾਈ ਸਮਝਣਗੇ ਜੋ ਪਰਮੇਸ਼ਵਰ ਮੇਰੇ ਹੱਥੀਂ ਉਹਨਾਂ ਨੂੰ ਛੁਟਕਾਰਾ ਦੇਣ ਲੱਗਾ। ਪਰ ਉਹ ਨਾ ਸਮਝੇ। ਫਿਰ ਅਗਲੇ ਪਲਕ ਜਦ ਉਹ ਲੜਦੇ ਸਨ ਉਹਨਾਂ ਨੂੰ ਵਿਖਾਈ ਦਿੱਤਾ ਅਤੇ ਇਹ ਕਹਿ ਕੇ ਉਹਨਾਂ ਵਿੱਚ ਮੇਲ ਕਰਾਉਣਾ ਚਾਹਿਆ ਹੇ ਪੁਰਖੋ ਤੁਸੀਂ ਭਾਈ ਹੋ ਕਿਉਂ ਜੋ ਤੁਸੀਂ ਇੱਕ ਦੂਜੇ ਤੋਂ ਵਾਅਦਾ ਕਰਦੇ ਹੋ। ਪਰ ਜਿਹੜਾ ਆਪਣੇ ਗੁਆਂਢੀ ਉੱਤੇ ਵਾਅਦਾ ਕਰਦਾ ਸੀ ਉਸਨੇ ਉਹਨਾਂ ਨੂੰ ਧੱਕਾ ਦੇ ਕੇ ਆਖਿਆ ਭਾਈ ਤੈਨੂੰ ਕਿੰਨੇ ਸਾਡੇ ਉੱਤੇ ਹਾਕਮ ਅਤੇ ਨਿਆਂ ਬਣਾਇਆ ਹੈ ਭਲਾ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਵੇਂ ਤੂੰ ਕੱਲ ਮਿਸਰੀ ਨੂੰ ਮਾਰ ਸੁੱਟਿਆ ਸੀ। ਅਤੇ ਇਸ ਗੱਲ ਉੱਤੇ ਮੂਸਾ ਭੱਜ ਗਿਆ ਅਤੇ ਮਿਦਿਆਨ ਦੇ ਦੇਸ਼ ਵਿੱਚ ਜਾ ਕੇ ਰਿਹਾ। ਉੱਥੇ ਉਹਦੇ 2 ਪੁੱਤਰ ਜੰਮੇ ਅਤੇ 40 ਵਰੇ ਬੀਤ ਗਏ ਅਤੇ ਸਿਨਾਈ ਦੇ ਪਹਾੜ ਉੱਤੇ ਉਜਾੜ ਵਿੱਚ ਇੱਕ ਦੂਤ ਅੱਗ ਦੀ ਲੋਹ ਵਿੱਚ ਅਤੇ ਚਾੜੀ ਉਹਨੂੰ ਵਿਖਾਈ ਦਿੱਤੀ। ਮੂਸਾ ਨੇ ਵੇਖ ਕੇ ਉਸ ਦਰਸ਼ਨ ਤੋਂ ਅਚਰਜ ਮੰਨਿਆ ਅਤੇ ਜਦ ਤੱਕਣ ਲਈ ਨੇੜੇ ਟੁੱਕਿਆ ਤਾਂ ਪ੍ਰਭੂ ਦੀ ਆਵਾਜ਼ ਆਈ ਭਾਈ ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ਵਰ ਹਾਂ ਅਬਰਾਹਮ ਅਤੇ ਇਸਾਕ ਅਤੇ ਯਕੂਬ ਦਾ ਪਰਮੇਸ਼ਵਰ ਹਾਂ। ਤਦ ਮੂਸਾ ਕੰਬ ਉੱਠਿਆ ਅਤੇ ਉਹਨੂੰ ਤੱਕਣ ਦਾ ਹਿਉ ਨਾ ਪਿਆ। ਤਦ ਪ੍ਰਭੂ ਨੇ ਉਹਨੂੰ ਆਖਿਆ ਕਿ ਆਪਣੇ ਪੈਰਾਂ ਦੀ ਜੁੱਤੀ ਲਾ ਕਿਉਂ ਜੋ ਉਹ ਜਿੱਥੇ ਥਾਂ ਤੂੰ ਖਲੋਤਾ ਹੈ ਪਵਿੱਤਰ ਧਰਤੀ ਹੈ। ਮੈਂ ਦ੍ਰਿਸ਼ਟ ਕਰਕੇ ਆਪਣੇ ਲੋਕਾਂ ਨੂੰ ਜਿਹੜੇ ਮਿਸਰ ਵਿੱਚ ਹਨ ਕਸ਼ਟ ਵੇਖਿਆ ਹੈ ਮੈਂ ਉਹਨਾਂ ਦੇ ਹੋਕੇ ਸੁਣ ਕੇ ਉਹਨਾਂ ਨੂੰ ਛਡਾਉਣ ਦਾ ਉਤਰਿਆ ਹਾਂ। ਸੋ ਹੁਣ ਆ, ਮੈਂ ਤੈਨੂੰ ਮਿਸਰ ਵਿੱਚ ਕੱਲਾਂਗਾ, ਉਸੇ ਤਰ੍ਹਾਂ ਤੂੰ ਮੂਸਾ ਨੇ ਜਿਸ ਤਰ੍ਹਾਂ ਇਸ ਤੋਂ ਇਨਕਾਰ ਕਰਕੇ ਕਿਹਾ, ਜੋ ਕਿੰਨੇ ਤੈਨੂੰ ਨਿਆਈ ਅਤੇ ਹਾਕਮ ਬਣਾਇਆ, ਉਸ ਨੂੰ ਪਰਮੇਸ਼ਵਰ ਦੇ ਦੂਤ ਦੇ ਹੱਥੀ ਜੋ ਉਸ ਨੂੰ ਚਾੜੀ ਵਿੱਚ ਵਿਖਾਈ ਦਿੱਤਾ ਸੀ, ਹਾਕਮ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਕੱਲਿਆ। ਇਹੋ ਮਨੁੱਖ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ 40 ਵਰਿਆਂ ਤੱਕ ਅਚੰਭੇ ਅਤੇ ਨਿਸ਼ਾਨ ਵਿਖਾ ਕੇ ਉਹਨਾਂ ਨੂੰ ਕੱਢ ਲਿਆ। ਇਹ ਉਹ ਮੂਸਾ ਹੈ ਜਿਨੇ ਇਸਰਾਇਲ ਦੇ ਪੁੱਤਰਾਂ ਨੂੰ ਆਖਿਆ, ਭਾਈ ਪਰਮੇਸ਼ਵਰ ਤੁਹਾਡੇ ਪਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਹੈ ਖੜਾ ਕਰੇਗਾ। ਇਹ ਉਹ ਹੈ ਜੋ ਉਜਾੜ ਦੀ ਕਲੀਸਿਆ ਵਿੱਚ ਉਸ ਦੂਤ ਦੇ ਸੰਗ ਜਿਹੜੀ ਸਿਨਈ ਦੇ ਪਹਾੜ ਉੱਤੇ ਉਸ ਦੇ ਨਾਲ ਬੋਲਿਆ ਅਤੇ ਸਾਡੇ ਪਿਓ ਦਾਦੇ ਦੇ ਸੰਗ ਸੀ, ਅਤੇ ਉਸ ਨੇ ਜਿਉਂਦੇ ਬਚਨ ਪਾਏ ਭਾਈ ਸਾਨੂੰ ਸੌਂਪ ਦੇਵੇ, ਪਰ ਸਾਡੇ ਪਿਓ ਦਾਦਿਆਂ ਨੇ ਉਹਦੇ ਦੀਨ ਹੋਣਾ ਨਾ ਚਾਹਿਆ, ਸਗੋਂ ਉਹਨੂੰ ਧੱਕਾ ਦਿੱਤਾ। ਅਤੇ ਉਹਨਾਂ ਦਾ ਦਿਲ ਮਿਸਰ ਵੱਲ ਫਿਰਿਆ, ਅਤੇ ਉਹਨਾਂ ਹਰੂਨ ਨੂੰ ਆਖਿਆ, ਭਾਈ ਸਾਡੇ ਲਈ ਠਾਕਰ ਬਣਾ ਜਿਹੜੇ ਸਾਡੇ ਅੱਗੇ ਅੱਗੇ ਚੱਲਣ, ਕਿਉਂ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇ ਦੇਸ਼ ਵਿੱਚੋਂ ਕੱਢ ਲਿਆ ਹੈ, ਸਾਨੂੰ ਪਤਾ ਨਹੀਂ ਭਾਈ ਉਹ ਕਿੰਨੂ ਹੋਇਆ ਹੈ। ਉਹਨੇ ਦਿਨੀ ਉਹਨਾਂ ਨੇ ਇੱਕ ਵੱਛਾ ਬਣਾਇਆ ਅਤੇ ਇੱਕ ਮੂਰਤ ਬਲੀਦਾਨ ਚੜਾਇਆ ਅਤੇ ਆਪਣੇ ਹੱਥ ਦੇ ਕੰਮਾਂ ਅਤੇ ਖੁਸ਼ੀ ਮਨਾਈ, ਪਰ ਪਰਮੇਸ਼ਵਰ ਤੋਂ ਫਿਰ ਗਏ ਅਤੇ ਉਹਨਾਂ ਨੂੰ ਛੱਡ ਦਿੱਤਾ ਕਿ ਆਕਾਸ਼ ਦੀ ਸੈਨਾ ਨੂੰ ਪੂਜਣ, ਜਿਵੇਂ ਨਬੀਆਂ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ, ਹੇ ਇਸਰਾਇਲ ਦੇ ਘਰਾਣੇ, ਕੀ ਤੁਸੀਂ ਮੈਨੂੰ ਜਾੜ ਵਿੱਚ 40 ਵਰੇ ਪਸ਼ੂ ਦੀ ਪੇਂਟ ਅਤੇ ਬਲੀਦਾਨ ਚੜਾਏ, ਔਰ ਤੁਸੀਂ ਮਲੋਕੇ ਦੇ ਤੰਬੂ ਔਰ ਇਰਫਾਨ ਦੇ ਦਿਓਤੇ ਤਾਰੇ ਨੂੰ ਅਰਥਾਤ ਉਹਨਾਂ ਮੂਰਤਾਂ ਨੂੰ ਚੁੱਕੀ ਫਿਰਦੇ ਸੋ ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਾਬਲ ਤੋਂ ਪਰੇ ਲਿਜਾ ਕੇ ਵਸਾਵਾਂਗਾ। ਸਾਖੀ ਦਾ ਤੰਬੂ ਉਜਾੜ ਵਿੱਚ ਸਾਡੇ ਪਿਓ ਦਾਦਿਆਂ ਦੇ ਕੋਲ ਸੀ, ਜਿਵੇਂ ਉਸਨੇ ਉਹਨਾਂ ਨੂੰ ਆਗਿਆ ਦਿੱਤੀ, ਜਿਹਨੇ ਮੂਸਾ ਨੂੰ ਆਖਿਆ ਸੀ, ਭਾਈ ਉਹਨੂੰ ਕਿਸੇ ਖਾਕੇ ਬਣਾ ਕੇ ਜੋ ਤੂੰ ਵੇਖਿਆ ਹੈ, ਅਤੇ ਸਾਨੂੰ ਸਾਡੇ ਪਿਓ ਦਾਦਿਆਂ ਅਤੇ ਅਗਲਿਆਂ ਤੋਂ ਪਾ ਕੇ ਈਸ਼ੋਆ ਨਾਲ ਅਤੇ ਇੱਥੋਂ ਲਿਆ, ਜਦ ਉਹਨਾਂ ਕੌਮਾਂ ਦੀ ਮਿਲਕ ਪਾਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਾਡੇ ਪਿਓ ਦਾਦਿਆਂ ਦੇ ਅੱਗੇ ਕੱਢ ਦਿੱਤਾ, ਅਤੇ ਉਹ ਦਾਊਦ ਦੇ ਦਿਨਾਂ ਤੇ ਕਰ ਰਿਹਾ। ਉਹਨੇ ਆਪਣੇ ਪਰਮੇਸ਼ਵਰ ਦੇ ਹਜ਼ੂਰੋਂ ਕਿਰਪਾ ਪਾ ਕੇ ਚਾਹਿਆ ਜੋ ਯਾਕੂਬ ਦੇ ਪਰਮੇਸ਼ਵਰ ਦੇ ਲਈ ਇੱਕ ਸਥਾਨ ਬਣਾਵੇ, ਪਰ ਸੁਲੇਮਾਨ ਨੇ ਉਹਦੇ ਲਈ ਇੱਕ ਪਵਨ ਬਣਵਾਇਆ, ਪਰ ਆਤਮਹਾਨ ਦੇ ਹੱਥਾਂ ਦੀ ਬਣੀਆਂ ਹੋਈਆਂ ਹੈਕਲਾਂ ਵਿੱਚ ਨਹੀਂ ਵਸਦਾ। ਜਿਵੇਂ ਨਬੀ ਕਹਿੰਦਾ ਹੈ, ਆਕਾਸ਼ ਮੇਰਾ ਸਿੰਘਾਸਨ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, ਤੁਸੀਂ ਮੇਰੇ ਲਈ ਕਿਹੋ ਜਿਹਾ ਪਵਨ ਬਣਾਓਗੇ? ਪ੍ਰਭੂ ਆਖਦਾ ਹੈ, ਯਾ ਕਿਹੜਾ ਥਾਂ ਮੇਰੇ ਆਰਾਮ ਦਾ ਹੈ? ਕੀ ਮੇਰੇ ਹੱਥਾਂ ਨੇ ਇਹ ਸਭਾਂ ਵਸਤਾਂ ਨਹੀਂ ਬਣਾਈਆਂ ਹਨ? ਹੇ ਹੱਟੀ ਅਤੇ ਮਨ ਅਤੇ ਕੰਨ ਬੇਸੁਨਤੀ ਲੋਕੋ, ਤੁਸੀਂ ਸਦਾ ਪਵਿੱਤਰ ਆਤਮਾ ਦਾ ਸਾਹਮਣਾ ਕਰਦੇ ਹੋ, ਜਿਵੇਂ ਤੁਹਾਡੇ ਪਿਓ ਦਾਦਿਆਂ ਨੇ ਕੀਤਾ, ਤੇਹਾ ਤੁਸੀਂ ਵੀ ਕਰਦੇ ਹੋ। ਨਬੀਆਂ ਵਿੱਚੋਂ ਕਿਸ ਨੂੰ ਤੁਹਾਡੇ ਪਿਓ ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਹਨਾਂ ਵਿੱਚ ਉਸ ਕੁਤਰਨ ਦੇ ਆਉਣ ਅਤੇ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ, ਜਿਹਦੇ ਹੁਣ ਤੁਸੀਂ ਫੜਾਉਣ ਵਾਲੇ ਅਤੇ ਖੂਨੀ ਹੋਏ। ਤਾਂ ਸ਼ਰਾ ਜਿਹਨੂੰ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ, ਪਰ ਉਹਦੀ ਪਾਲਣਾ ਨਾ ਕੀਤੀ। ਇਹ ਗੱਲਾਂ ਸੁਣਦੇ ਹੀ ਉਹਨਾਂ ਦੇ ਮਨ ਸੜ ਗਏ ਅਤੇ ਉਹ ਦੰਦ ਪੀਣ ਲੱਗੇ, ਪਰ ਉਹਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਆਕਾਸ਼ ਦੇ ਵੱਲ ਨਜ਼ਰ ਲਾਈ ਅਤੇ ਪਰਮੇਸ਼ਵਰ ਦਾ ਤੇਜ ਯਿਸੂ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜਾ ਹੋਇਆ ਵੇਖਿਆ ਅਤੇ ਆਖਿਆ, ਵੇਖੋ ਮੈਂ ਆਕਾਸ਼ ਨੂੰ ਖੁੱਲਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜਾ ਵੇਖਦਾ ਹਾਂ। ਪਰ ਉਹਨੇ ਉੱਚੀ ਆਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕੀਤੇ ਅਤੇ ਇੱਕ ਮਨ ਹੋ ਕੇ ਉਹਦੇ ਉੱਤੇ ਟੁੱਟ ਪਏ ਅਤੇ ਸ਼ਹਿਰੋਂ ਬਾਹਰ ਕੱਢ ਕੇ ਉਹਨੂੰ ਪਥਰਾਉ ਕੀਤਾ, ਔਰ ਗਵਾਹਾਂ ਨੇ ਆਪਣੇ ਬਸਤਰ ਸੌਲਸ ਨਾਮੇ ਇੱਕ ਜਵਾਨ ਦੇ ਪੈਰਾਂ ਦੇ ਕੋਲ ਲਾ ਕੇ ਦਿੱਤੇ ਅਤੇ ਉਹਨੇ ਸਤਫਾਨ ਨੂੰ ਪਥਰਾਅ ਕੀਤਾ ਜੋ ਬੇਨਤੀ ਕਰਦਾ ਸੀ ਅਤੇ ਇਹ ਆਖਦਾ ਸੀ, ਭਾਈ ਪ੍ਰਭੂ ਯਿਸੂ ਮਸੀਹ ਦਾ ਆਤਮਾ ਮੇਰੇ ਕੋਲ ਲੈ ਲੈ। ਫਿਰ ਉਹ ਗੋਡੇ ਟੇਕ ਕੇ ਉੱਚੀ ਬੋਲਿਆ ਕਿ ਹੇ ਪ੍ਰਭੂ, ਇਹ ਪਾਪ ਉਹਨਾਂ ਦੇ ਜੁੰਮੇ ਨਾ ਲਾ, ਅਤੇ ਇਹ ਕਹਿ ਕੇ ਉਹ ਸੌਂ ਗਿਆ, ਔਰ ਸੌਲਸ ਉਸ ਦੇ ਮਾਰੇ ਜਾਣ ਉੱਤੇ ਰਾਜੀ ਸੀ।